ਨਾਨਕ ਦੇ ਕਰ ਹੱਥ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਹੁਣ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਹੋਰ ਭਾਈ ਹਰੀ ਸਿੰਘ ਜੀ, ਜਿਤਨੀ ਵਾਰ ਹੁਣ ਸਿੰਘ ਆਏ ਹਨ ਉਤਨੀ ਵਾਰ ਮੈਂ ਮਨੇ ਕਰ ਭੇਜਿਆ ਹੈ, ਤੈਨੂੰ ਲਿਖਿਆ ਹੈ ਜੋ ਇੱਕ ਤਾਂ ਛੇਤੀ ਨਾ ਆਵੇ ਕੋਈ, ਦਸ ਅੱਠ ਮਹੀਨੇ ਤੇ ਆਵੇ, ਔਰ ਜੇ ਆਵੇ ਹੀ ਤਾਂ ਇੱਕ ਸਰੀਰ ਆਵੇ, ਦੋ ਨਾ ਆਵਣ, ਔਰ ਜੇ ਗੋਰਿਆਂ ਨੂੰ ਖਬਰ ਹੋਏ ਗਈ ਤਾਂ ਸਾਨੂੰ ਵੀ ਦੁੱਖ ਦੇਣਗੇ ਔਰ ਇਹਨਾਂ ਆਉਣ ਵਾਲਿਆਂ ਕੋ ਦੁੱਖ ਦੇਣਗੇ। ਅੱਗੇ ਤੁਸੀਂ ਜਾਣੋ, ਜੇ ਅਜੇ ਕੋਈ ਦੁੱਖ ਦੀ ਕਸਰ ਰਹਿ ਗਈ ਏ ਤੇ ਆਉਣ ਦੇਵੋ ਜੋ ਆਉਂਦਾ ਹੈ। ਤੁਸੀਂ ਮੇਰਾ ਲਿਖਾ ਦੇਖਾ ਨਹੀਂ ਕਿ ਲਿਖੇਗਾ ਧਿਆਨ ਨਹੀਂ ਕੀਤਾ, ਜੇ ਮਿਲਣ ਦੇਣ ਇੱਥੇ ਅੱਛੀ ਤਰ੍ਹਾਂ, ਭਾਵੇਂ ਸੌ ਸੌ ਇਕੱਠਾ ਆਵੇ ਕੁਛ ਡਰ ਨਹੀਂ, ਦਿਨ ਨੂੰ ਕਾਲਿਆਂ ਕਾ ਪਹਿਰਾ ਹੈ, ਰਾਤ ਨੂੰ ਗੋਰਿਆਂ ਕਾ ਪਹਿਰਾ ਹੈ ਸਾਡੇ ਉੱਤੇ, ਅੱਜ ਤਾਈ ਗੁਰੂ ਹੀ ਪਰਦੇ ਕੱਜੀ ਜਾਂਦਾ ਹੈ, ਹੋਰ ਕੋਈ ਆਸਰਾ ਨਹੀਂ ਹੈ, ਔਰ ਇੱਕ ਕੋਈ ਕੋਈ ਸਿੰਘ ਖਰਚ ਵੀ ਥੋੜਾ ਲੈ ਕੇ ਆਉਂਦੇ ਹੈ, ਇੱਥੇ ਪ੍ਰਦੇਸ਼ ਮੈਂ ਤਾਂ ਕੋਈ ਕਿਸੇ ਸਾਥ ਸਿਆਣ ਵੀ ਨਹੀਂ ਲੈਣ ਦੇਣ ਦੀ। ਅੱਗੇ ਬਹੁਤ ਘਰਾਂ ਨੂੰ ਮੰਗ ਕੇ ਹਮੀਰ ਸਿੰਘ ਆਇਆ, ਜਿਸ ਦਿਨ ਸਾਨੂੰ ਆ ਕੇ ਮਿਲਾ ਤਾਂ ਬੋਲਾ ਮੇਰੇ ਪਾਸ ਅੱਜ ਰੋਟੀ ਖਾਣ ਨੂੰ ਵੀ ਨਹੀਂ ਹੈ, ਤਾਂ ਅਸੀਂ ਉਹਨੂੰ 6 ਰੁਪਏ ਦਿੱਤੇ ਜੋ ਸਾਡੇ ਪਾਸ ਤੇ, ਫੇਰ ਉਹ ਮੋਰ ਮਈ ਤੇ ਖਰਚ ਮੰਗ ਕੇ ਲੈ ਗਿਆ 51 ਰੁਪਏ। ਜੇ ਨਾ ਦਿੰਦੇ ਪ੍ਰਦੇਸ਼ ਵਿਚ ਤਾਂ ਕੀ ਠਿਕਾਣਾ ਥਾ ਉਹਦਾ, ਤੁਸੀਂ ਕਿਉਂ ਨਹੀਂ ਮਨੇ ਕਰਦੇ, ਉੱਠ ਕੇ ਘਰ ਘਰ ਨੂੰ ਕਿਉਂ ਮੰਗਣ ਲੱਗਾ ਸੀ, ਅਰਦਾਸ ਦੇਣੀ ਭੈਣੀ ਮੈਂ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਲਿਖਤੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਜੋਗ ਜਵਾਲਾ ਦੇਈ ਰਾਮ ਸਤ ਵਾਚਨੀ, ਹੋਰ ਅਸੀਂ ਆਨੰਦ ਹਾਂ, ਤੁਹਾਨੂੰ ਪਰਮੇਸ਼ਰ ਰਾਜੀ ਰੱਖੇ, ਹੋਰ ਜਵਾਲਾ ਦੇਈ ਤੈ ਭਜਨ ਬਾਣੀ ਕਰਨਾ ਰਾਤ ਦਿਨੇ, ਗ੍ਰੰਥ ਸਾਹਿਬ ਦਾ ਪਾਠ ਵੀ ਕੀਤਾ ਕਰ ਹਮੇਸ਼ਾ, ਮਾਲਾ ਵੀ ਫੇਰਿਆ ਕਰ ਥੋੜੀ ਬਹੁਤੀ, ਇਹੋ ਲਾਭ ਹੈ ਮਨੁੱਖਾ ਸਰੀਰ ਕੇ ਜਨਮ ਦਾ, ਦੇਹਾਂ ਦਾ ਤਾਂ ਮੇਲਾ ਕੋਈ ਦਿਨ ਦਾ ਹੈ, ਧਨ ਨੂੰ ਪੁੱਤਾਂ ਧੀਆਂ ਨੂੰ ਦੌਲਤ ਨੂੰ ਛੱਡ ਛੱਡ ਕੇ ਪ੍ਰਿਥੀ ਚਲੀ ਜਾਂਦੀ ਹੈ, ਇਹੋ ਇਸ ਪ੍ਰਾਣੀ ਦੇ ਪੱਲੇ ਰਹਿੰਦਾ ਹੈ, ਕੁਛ ਪੁੰਨ ਦਾਨ ਔਰ ਭਜਨ ਬੰਦਗੀ ਹੋਏ ਆਵੇ ਤਾਂ ਅੱਛੀ ਹੈ, ਸਰੀਰ ਦਾ ਕੁਛ ਇਤਬਾਰ ਨਹੀਂ ਹੈ। ਗੁਰੂ ਸਾਹਿਬ ਦਾ ਕਹਿਣਾ ਹੈ ਨਾਹ ਬਾਰਕ ਨਾਹ ਜੋਗਨੈ ਨਾਹ ਬਿਰਧੀ ਕਛ ਬੰਦ, ਸਰੀਰ ਤਾਂ ਛਿਨ ਭੰਗਰ ਹੈਣ, ਦੇਹਾਂ ਦਾ ਮੇਲਾ ਵੀ ਐਸਾ ਹੀ ਬਣਾ ਹੈ, ਮਿਲਣਾ ਵਿਛੜ ਜਾਣਾ, ਹੱਥ ਮੈਂ ਤਾਂ ਇੱਕ ਪਰਮੇਸ਼ਰ ਦਾ ਨਾਮ, ਕੁਛ ਪੁੰਨ ਦਾਨ ਹੋਏ ਆਵੇ, ਇਹੋ ਬਾਤ ਜੀ ਦੇ ਸਾਥ ਰਹਿੰਦੀ ਹੈ, ਹੋਰ ਧੀਆਂ ਪੁੱਤ ਸਭ ਬੇੜੀ ਦਾ ਹੀ ਪੂਰ ਹੈ, ਸੋ ਮਨੁੱਖਾ ਦੇਹ ਨੂੰ ਐਸੇ ਚਾਹੀਏ ਜੋ ਰਾਤ ਦਿਨੇ ਪਰਮੇਸ਼ਰ ਨੂੰ ਚਿੱਤ ਰੱਖਣਾ, ਹੋਰ ਦਇਆ ਕੌਰ ਨੂੰ ਵੀ ਮੇਰੀ ਰਾਮ ਸਤ ਬੁਲਾ ਦੇਣੀ, ਜੋ ਬਣ ਆਵੇ ਤਾਂ ਭੋਗ ਵੀ ਪਾ ਦੇਣਾ ਕੋਈ ਮੇਰੇ ਵਾਸਤੇ, ਇਹ ਚਿੱਠੀ ਦੇਣੀ ਭਾਈ ਬਘੇਲ ਸਿੰਘ ਜਵਾਲੀ ਨੂੰ ਅੰਮ੍ਰਿਤਸਰ। ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਲਿਖਤੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਜੋਗ ਉਪਮਾ ਭਾਈ ਬਘੇਲ ਸਿੰਘ ਜੀ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਬਾਚਣੀ, ਹੋਰ ਭਾਈ ਜੋ ਅਸੀਂ ਲਿਖਿਆ ਹੈ ਇਸ ਕਾਗਜ਼ ਉੱਤੇ, ਸੋ ਤੂੰ ਸਾਨੂੰ ਇਸ ਲਿਖੇ ਦਾ ਉੱਤਰ ਲਿਖ ਕੇ ਦਿਓ, ਹੋਰ ਜੋ ਤੈਨੂੰ ਖਬਰ ਹੈ ਸੋ ਵੀ ਤੂੰ ਲਿਖ ਦੇ, ਮੂੰਹ ਜਵਾਨੀ ਤਾਂ ਬਾਤਾਂ ਥੋੜੀਆਂ ਹੁੰਦੀਆਂ ਹਨ, ਲਿਖ ਕੇ ਬਾਤਾਂ ਅੱਛੀਆਂ ਹੁੰਦੀਆਂ ਹਨ, ਹੋਰ ਸਾਨੂੰ ਦੱਸ ਤੂੰ ਭੈਣੀ ਮਿਲ ਕੇ ਆਇਆ ਹੈ ਕਿ ਨਹੀਂ, ਭੈਣੀ ਤੇ ਕੋਈ ਚਿੱਠੀ ਲਿਆਂਦੀ ਏ ਕਿ ਨਹੀਂ, ਹੋਰ ਮਾਝੇ ਦੇ ਸਿੰਘਾਂ ਦੀ ਖਬਰ ਦੱਸ, ਉੱਬੋ ਕੇ ਬਰਾਹਾਂ ਕੇ ਠਰੂ ਕੇ ਸਭਰਾਵਾਂ ਕੇ ਸਰਹਾਲੀ ਦੇ ਜੋਲਾਂ ਦੇ ਠੱਟੇ ਦੇ ਲੋਪੋ ਕੇ ਚੇਲੇ ਕੇ ਕੱਕੜਾਂ ਦੇ ਨਾਰਲੀ ਦੇ ਪੜਾਣੇ ਦੇ ਮਰਾਣੇ ਦੇ ਅੰਮ੍ਰਿਤਸਰ ਜੀ ਕੇ ਲਾਹੌਰ ਕੇ ਫਤਿਹ ਬੁਲਾਏ ਕੇ ਇਨ੍ਹਾਂ ਸਭਨਾਂ ਦੀ ਸੁਖ ਸ਼ਾਂਤ ਦੀ ਖਬਰ ਲਿਖ ਕੇ ਦੇਹੋ, ਹੋਰ ਜੋ ਤੈਨੂੰ ਖਬਰ ਹੈ ਸੋ ਤੂੰ ਵੀ ਲਿਖ ਦੇ, ਹੋਰ ਸਮਾਂ ਕੈਸਾ ਹੈ, ਕੀ ਭਾਉ ਅਨਾਜ ਵਿਕਦਾ ਹੈ, ਹੋਰ ਕੋਈ ਰੂਸ ਦੀ ਖਬਰ ਹੋਵੇ ਕਿ ਬੁਖਾਰੇ ਹੀ ਹੈ ਕਿ ਕਾਬਲ ਕੀ ਤਰਫ ਚੱਲਿਆ ਹੈ ਕਿ ਨਹੀਂ, ਹੋਰ ਸਿੰਘ ਭਜਨ ਬਾਣੀ ਕਰਦੇ ਹਨ ਕਿ ਨਹੀਂ, ਗ੍ਰੰਥ ਸਾਹਿਬ ਦੇ ਭੋਗ ਪੈਂਦੇ ਹਨ, ਕੁਛ ਮੈਂ ਮਣੀ ਸਿੰਘ ਨੂੰ ਭੋਗ ਪਾਉਣ ਨੂੰ ਆਖਿਆ ਸੀ, ਕੋਈ ਤੁਰੇ ਹਨ ਕਿ ਨਹੀਂ, ਹੋਰ ਕੋਈ ਸਰਕਾਰ ਫਰੰਗੀ ਸਿੰਘਾਂ ਨੂੰ ਅਕਾਉਂਦੇ ਤੇ ਨਹੀਂ ਕਿ ਅਕਾਉਂਦੇ ਹਨ, ਹੋਰ ਹੁਕਮੀ ਬਰਾਹਾਂ ਵਾਲੀ ਸਹੁਰੇ ਘਰ ਗਈ ਹੈ ਕਿ ਐਵੇਂ ਵਿਹਲੀ ਖੁੱਲੀ ਫਿਰਦੀ ਹੈ। ਹੋਰ ਠੱਟੇ ਵਾਲਾ ਝੰਡਾ ਸਿੰਘ ਤੇ ਮੇਹਰ ਸਿੰਘ ਕਿੱਥੇ ਹਨ? ਹੋਰ ਗੁਲਾਬੂ ਚਮਾਰ ਮੁਰਾਣੇ ਵਾਲਾ ਸੰਗਤ ਵਿਚ ਆਉਂਦਾ ਹੈ ਕਿ ਨਹੀਂ ਵੜਨ ਦਿੰਦੇ ਸਿੰਘ? ਹੋਰ ਖਰਚਾ ਤੈਨੂੰ ਹੋਰ ਵੀ ਦਿੱਤਾ ਹੈ ਕਿ ਤੈ ਆਪਣੇ ਪੱਲੋਂ ਹੀ ਖਰਚਾ ਲਾਇਆ ਹੈ? ਜੇ ਤੂੰ ਭੈਣੀ ਮਿਲ ਕੇ ਆਇਆ ਹੈ, ਜੇ ਚਿੱਠੀ ਆਂਦੀ ਹੈ ਤਾਂ ਚਿੱਠੀ ਦੇ, ਨਹੀਂ ਤਾਂ ਮੂੰਹ ਜ਼ਬਾਨੀ ਆਪ ਲਿਖ ਕੇ ਭੈਣੀ ਦੀ ਕੋਈ ਖਬਰ ਦੇ। ਹੋਰ ਜਗਤ ਸਿੰਘ ਮਾਝੇ ਦਾ ਸਿੰਘ ਬਿਮਾਰ ਹੋ ਕੇ ਗਿਆ ਸੀ, ਉਹ ਜਾਇ ਪਹੁੰਚਾ ਹੈ ਕੁਛ ਮਾਲੂਮ ਹੋਵੇ? ਹੋਰ ਕੋਈ ਦੜਪ ਦੀ ਖਬਰ ਹੋਵੇ? ਸੰਗਤ ਭਜਨ ਬਾਣੀ ਕੁਛ ਕਰਦੀ ਹੈ ਕਿ ਨਾਹੀਂ? ਸਾਰੇ ਹਵਾਲ ਸਾਨੂੰ ਲਿਖ ਕੇ ਦੇ ਇੱਕ ਵਾਰੀ। ਹੋਰ ਕੱਲਾ ਹੀ ਆਇਆ ਹੈ ਕਿ ਕੋਈ ਹੋਰ ਹੈ ਤੇਰੇ ਨਾਲ? ਡੇਰਾ ਕਿੱਥੇ ਕੀਤਾ ਹੈ? ਹੋਰ ਤੂੰ ਦਿਨ ਵਿਚ ਕਈ ਵਾਰ ਫਿਰਦਾ ਤੁਰਦਾ ਰਿਹਾ ਕਰ। ਜੇ ਕੋਈ ਸੰਤਰੀ ਸਾਡਾ ਜਾਣੂ ਹੁੰਦਾ ਹੈ ਅਸੀਂ ਬਾਤ ਕਰ ਲੈਂਦੇ ਹਾਂ, ਜੇ ਵਾਕਫ ਨਹੀਂ ਹੁੰਦਾ ਤਾਂ ਨਹੀਂ ਕਰਦੇ। ਤੂੰ ਆਪਣਾ ਭੇਤ ਨਾ ਕਿਸੇ ਨੂੰ ਦੱਸੀ, ਜੇ ਕੋਈ ਪੁੱਛੇ ਤਾਂ ਆਖੀ ਮੈਂ ਨੌਕਰੀ ਵਾਸਤੇ ਆਇਆ ਹਾਂ। ਹੋਰ ਭਾਈ ਖਰਚਾ ਤਾਂ ਅਜੇ ਸਾਡੇ ਪਾਸ ਕੁਛ ਹੈ, ਤੈਂ ਖਰਚੇ ਦੀ ਖੇਚਲ ਕਿਉਂ ਕੀਤੀ? ਏਤਨੀ ਇੱਥੇ ਤੇ ਸਾਨੂੰ ਦਰਸ਼ਨ ਹੀ ਬੜੀ ਬਾਤ ਹੈ। ਭਾਈ ਤੇਰਾ ਧਨ ਜਨਮ ਹੈ ਜੋ ਤੈਂ ਦਰਸ਼ਨ ਦਿੱਤਾ ਹੈ। ਹੋਰ ਖਬਰ ਹੋਵੇ, ਪਟਿਆਲੇ ਵਾਲਾ ਰਾਜਾ ਆਖੀ ਦਾ ਮੁਸਲੇ ਨੇ ਮਾਰ ਦਿੱਤਾ, ਉਹ ਝਗੜਾ ਕਿਸ ਤਰ੍ਹਾਂ ਨਿਬੜਿਆ ਹੈ? ਮੁਸਲਾ ਆਖੀ ਦਾ ਮੰਨਦਾ ਨਹੀਂ, ਕਿਵੇਂ ਹੋਈ ਕੁਛ ਮਲੂਮ ਹੋਵੇ। ਇੱਥੇ ਲਿਖ ਕੇ ਬਾਤ ਅੱਛੀ ਹੁੰਦੀ ਹੈ, ਮੂੰਹ ਜ਼ਬਾਨੀ ਥੋੜੀ ਹੁੰਦੀ ਹੈ। ਭਾਈ ਨਾਰਾਇਣ ਸਿੰਘ ਤੂੰ ਵੀ ਕਦੇ ਜਾਇਆ ਕਰ ਸਿੰਘ ਸਭਾ ਮੇ, ਦੇਖਿਆ ਕਰੋ ਕੀ ਬਾਤਾਂ ਬੋਲਦੇ ਹੁੰਦੇ ਹਨ। ਪਰ ਕੌੜਾ ਫਿੱਕਾ ਨਾ ਬੋਲਣਾ ਕਿਸੇ ਨਾਲ, ਫਿੱਕਾ ਘਾਸ ਨੂੰ ਬੋਲਣਾ ਹੈ, ਕੀ ਥੋੜਾ ਹੈ ਫਿੱਕਾ ਬੋਲਣ ਬਿਨਾ। ਜਿਹੜਾ ਤੈਨੂੰ ਸਤਸੰਗੀ ਮਿਲੇ ਉਸ ਨੂੰ ਇਹੋ ਬਾਤ ਆਖ ਦੇਣੀ, ਜਿਹੜਾ ਤੈਨੂੰ ਆਖੇ ਕਿ ਤੂੰ ਤੇ ਤਨਖਾਈ ਹੈ ਤਾਂ ਉਹ ਸਿੰਘ ਉਸ ਨੂੰ ਇਹੋ ਆਖ ਦੇਵੇ, ਜਦ ਤੁਸੀਂ ਦੋ ਬਾਤਾਂ ਮੈਂ ਤੇ ਇੱਕ ਬਾਤ ਕਰ ਲੈਵੋਗੇ ਤਾਂ ਅਸੀਂ ਆਪ ਹੀ ਖੜੇ ਹੋਏ ਜਾਵਾਂਗੇ ਤੁਹਾਰੇ ਅੱਗੇ ਹੱਥ ਜੋੜ ਕੇ। ਜੋ ਮਰਜ਼ੀ ਹੋਵੇ ਸੋ ਤਨਖਾਹ ਲੈ ਲੈਣੀ, ਕੇ ਤਾਂ ਕੂਕੇ ਪੰਥ ਮੇ ਮਿਲੋ, ਕੇ ਤਾਂ ਕੂਕੇ ਪੰਥ ਕੋ ਹਟਾਓ। ਜੇ ਦੋ ਬਾਤਾਂ ਮੈਂ ਤੇ ਕੋਈ ਨੀ ਤੁਸੀਂ ਕਰਦੇ ਤਾਂ ਪੈ ਝਖ ਮਾਰੋ, ਅਸੀਂ ਨਹੀਂ ਤੁਹਾਰਾ ਕਹਾ ਸੁਣਾਂਗੇ ਭਾਵੇਂ ਕਿਤਨਾ ਹੀ ਭੌਂਕਦੇ ਰਹੋ। ਜੋ ਕੋਈ ਗੁਰਦੁਆਰਿਆਂ ਦਾ ਮਾਣ ਕਰੇ ਤਾਂ ਸਭ ਤੇ ਬੜਾ ਗੁਰਦੁਆਰਾ ਗ੍ਰੰਥ ਸਾਹਿਬ ਜੀ ਹੈ, ਜੋ ਹਮਾਰੇ ਪਾਸ ਵੀ ਹਨ। ਤੁਸੀਂ ਰੱਖੋ ਗੁਰਦੁਆਰਿਆਂ ਕੋ, ਛਿੜਕ ਛਿੜਕ ਕੇ ਉਹ ਬਾਤ ਬੋਲ ਦੇਣੀ। ਜਿੱਥੇ ਕੋਈ ਆਖੇ ਤਨਖਾਹ ਲਵਾਓ ਕੂਕਿਓ, ਇਹ ਵੀ ਬਾਤ ਲਿਖ ਕੇ ਸਿੱਟ ਦੇਣੀ। ਪੁਜਾਰੀਆਂ ਦੀਆਂ ਅਰਦਾਸਾਂ ਅੱਛੀਆਂ ਹੈ, ਮੈਂ ਤਾਂ ਭਾਈ ਗੁਰੂ ਜੀ ਅੱਗੇ ਅਰਦਾਸ ਕਰਕੇ ਲਿਖਿਆ ਹੈ, ਜੋ ਗੁਰੂ ਜੀ ਨੇ ਲਿਖਾਈਆਂ ਹੈ ਤਿਵੇਂ ਹੀ ਮੈਂ ਲਿਖੀਆਂ ਹੈ ਸਭੇ ਅਰਦਾਸਾਂ। ਹੋਰ ਭਾਈ ਹਰੀ ਸਿੰਘ ਜੀ, ਮਤਲਬ ਇਹ ਹੈ ਹੁਣ ਸਾਡੇ ਪਾਸ ਆਦਮੀ ਕੋਈ ਨਾ ਆਵੇ, ਜੇ ਤਾਂ ਮੇਰਾ ਸਰੀਰ ਉਹ ਹੈ ਜਿਹੜਾ ਪ੍ਰਹਲਾਦ ਸਰ ਵਾਲੀ ਪੋਥੀ ਮੇ ਲਿਖਾ ਹੈ, ਬਾਢੀ ਸੁਤ ਕਹੀਏ ਗੁਰਜੋਈ, ਮਮ ਕਲਾ ਤੇ ਅਵਤਾਰ ਹੋਈ, ਤਾਂ ਤੇ ਮੈਂ ਆਪੇ ਹੀ ਆ ਜਾਊਂਗਾ ਪੰਜਾਬ ਦੇਸ਼ ਮੇ। ਜੇ ਉਹ ਨਹੀਂ ਤਾਂ ਮੇਰਾ ਦਰਸ਼ਨ ਕਰਕੇ ਕਿਨੇ ਕੀ ਕਰਨਾ ਹੈ? ਤਾਂ ਅਨੇਕ ਤਖਾਨ ਮੇਰੇ ਜੈਸੇ ਮੈਂ ਤੇ ਚੰਗੇ ਦੇਸ਼ ਮੇ ਹੈਨ, ਔਰ ਜੋ ਕਹੇ ਮੈਂ ਜਾਣਿਆ ਹੈ ਜੋ ਰਾਮ ਸਿੰਘ ਉਹ ਹੈ ਬਾਰਵੀਂ ਜਾਗਾ ਉੱਤੇ, ਤਾਂ ਉਹ ਮੇਰਾ ਬਚਨ ਮੰਨੇ ਜੋ ਮੈਂ ਹੁਕਮ ਦੇਵਾਂ। ਔਰ ਜੇ ਜਾਣਾ ਬਈ ਰਾਮ ਸਿੰਘ ਗੁਰੂ ਹੈ ਔਰ ਗੁਰੂ ਜਾਣ ਕੇ ਹੁਕਮ ਨਾ ਮੰਨਿਆ ਤਾਂ ਨਾ ਮੈਂ ਉਸ ਦਾ ਨਾ ਉਹ ਮੇਰਾ, ਨਾ ਉਸ ਨੂੰ ਕੁਝ ਹੀ ਹੁਕਮ ਹੋਵੇ ਨਾ ਉਸ ਨੂੰ ਕੁਝ ਹੀ ਹੋਵੇ ਹੁਕਮ ਮੰਨੇ ਬਿਨਾ। ਔਰ ਜੇ ਜਾਣਿਆ ਉਹ ਨਹੀਂ ਰਾਮ ਸਿੰਘ ਜੋ ਬਾਢੀ ਸੁਧ ਕਹਾ ਹੈ, ਤਾਂ ਫੇਰ ਕਾਸ ਨੂੰ ਇੱਥੇ ਨਾਲੇ ਕੂਕਾ ਨਾ ਉਤਰਾਉਣਾ ਹੈ, ਬਦਨਾਮੀ ਝੱਲਣੀ ਹੈ ਸਾਰੇ ਮੁਲਕ ਦੀ। ਹੁਕਮ ਜੇ ਕੋਈ ਪੁੱਛੇ ਤਾਂ ਹੁਕਮ ਇਹ ਮੰਨੇ ਮੇਰਾ, ਜੋ ਮੈਂ ਅਰਦਾਸਾਂ ਮੇ ਲਿਖਾ ਹੈ ਉਹ ਨਾ ਮੰਨਿਆ ਭਾਵੇਂ ਇੱਥੇ ਮੇਰੇ ਪਾਸ ਕਈ ਵੇਰੀ ਆਵੇ, ਉਸ ਨੂੰ ਕੁਝ ਲਾਭ ਨਹੀਂ ਹੋਣਾ, ਟੋਟਾ ਹੀ ਹੈ ਖਰਚ ਦਾ ਖੇਚਲ ਦਾ। ਭਲਾ ਦੇਖੋ ਜੇ ਆਵੇ ਹੀ ਕੋਈ ਤਾਂ ਇੱਕ ਆਦਮੀ ਆਵੇ ਬਰਸ ਨੂੰ, ਛੇਤੀ ਆਵੇ ਤਾਂ 10 ਮਹੀਨੇ ਨੂੰ ਆਵੇ, ਅਰ ਆਦਮੀ ਕੈਸਾ ਹੋਵੇ अच्छा लिखण जानदा होवे एदू पिछे जो छेती छेती चिठियां लियोण वाले दा गुरु भला करे। अर होर बात मेरी उत्ते प्रतीज रखनी, जो मैं हुक्म देऊंगा सो मैं किसे दे बुरे वास्ते नहीं देंदा। मैं ता हमेशा गुरु जी पासो मंगदा हां जो हे गुरु जी नाम धारियां नूं सारे ही सुख देई। सच्चे पातशाह तेरे जंत हां, तेरे लड़ आए लगे हां, ज्यों जाने त्यों बख्श। अगे बख्शन वाला गुरु है, मैं ते कुछ नहीं कर सकदा। मैं ता संगत दे नफे दी बात दा हुक्म दिंदा हां, अपने जाने कुनफे दा हुक्म नहीं दिंदा। भजन करो बाणी पढ़ो जो मैं लिखा है कई बारी संगत सोहे। जे एथे आउण नूं आखां तां आए जाओ, जे आखां छेती ना आवो तां छेती ना आउणा। होर कई बातां जो लिखदा हां हमेशा हरदासां मैं कई बार, तां जे हरदासां दा कहना जो ना मनूंगा उस नूं सुख ना होवेगा। भावे किधरे भी आवे जावे, माला कछ भी भावे होवे पर सुख नहीं होऊगा। अगे जेड़ी किसे नूं अच्छी लगे सो करनी। सत करके जानना मैं संगत दे कुनफे दी बात करदा नहीं कदे भी। अगे भाई जो गुरु ने करनी है सो होनी होनी सो है। सत श्री अकाल। लोहगड़ीए सरदार सिंह दे घर दीवान लगा होया सी। वचन कीता देखी सरदारा सिंगा किधरे घरां में ही ना भुल जाना, समा आ गया है। लूलो वाले मियां सिंह थी, एक सिंह ने लांगरी मंगिया। उस क्या साड़ी सोध ढिली है। इस गल थी बोल पै श्री सतगुरु जी अंदरों निकले, हाथ में छटी लई हुई है। आए के वचन कीता बाहर जाए के बैठ के जुदा जुदा भजन करो, लड़ो ना आपस में मिलके रहो। श्री सतगुरु जी दर्शन देंदे नाम दा गफा वरताम दे, सुते जिया नूं जगाउंदे ते नाम बन्ने लाउंदे। नारंगवाल दरवाजे में जाए बैठे, काला सड़िया नाम करके लंबड़दार कहिंदे सी। कहने लगा तुहाडे नाल ज्ञान चर्चा करनी है। गुरु जी वचन कीता गुरु गुरु जपना एहो साडा ज्ञान है। चुप कर रहा कोई उत्तर ना फुरिया, छुर हो गया। अरदासा करके चले रामदासपुरे साहब आए, बड़ी खुशी हुई। सिंघा ने चरना पर मत्था टेकिया। दीनानाथ जी वचन कीता देखो खालसा जी मेरी चिट्टी चादर है, इस नूं दाग ना लगे। दीनानाथ जी वचन कीता देखो खालसा जी मेरी चिट्टी चादर है, इस नूं दाग ना लगे। जिस सिंह सिंघनी नूं लोड़ होवे सो अर्ज करके आनंद पढ़ाए लवे, चोरी ना कोई करे, चिट्टी चादर नूं दाग ना लगे। एक समय वचन कीता लगे दीवान में, जिसने इशनान नहीं कीता सो कर आवो, कोई ना बोलिया। ते फेर वचन कीता जेड़ा इशनान नहीं करदा उसके कोलों बदबू आउंदी है, अपने आप उठ खड़े हो नहीं तां मैं उठालदा हां। जिन्ना ने इशनान ना सी कीता सो सब खड़े हो गया इशनान करन नूं। गुरु जी मेहरबान होए के वचन कीता जो नाम जपन वाले हैं सो जुगो जुग नाल आउंदे हैं, सो तां आपे ही प्रेरणा नाल आए मिलणगे। जेड़ा राजयां के हिलजुल विच मिलणगे सो पौले की सिखी होवेगी। पापियां का उद्धार करन वास्ते आए हैं, जो धर्मात्मा जीव है सो तां अगे ही तरिया होया हुंदा है। तारना तां पापियां को ही हुंदा है, जां ते नाम की चाह वाले भजन लै लैंदे हैं, जां चोरी यारियां करन वाले छड के पछताए के भजन सुनदे हैं। ए जिसने भजन सुनिया है तत्काल पंजे ऐब छड के सच्चे मार्ग चलदे हैं। तरेगा सो जो वचन मन्नेगा, जो नाम वचन मन्नेगा ता पंबल भूसे खावेगा। वचन कीता जिन कान में भजन सुनिया है चौरासी ता उसी दिन कटी जांदी है, जो जपेगा उसका अंत नहीं गया जांदा है। ए जो मंत्र है अपने देश में लै जांदा है, जैसे दसवें पातशाह ਅਨਲ ਪੰਖੀ ਕਾ ਪਰ ਤੀਰ ਨਾਲ ਬੰਨ ਕੇ ਚਲਾਇਆ ਸੀ, ਫੇਰ ਤੀਰ ਨਹੀਂ ਮੁੜ ਕੇ ਆਇਆ। ਇਸੀ ਤਰ੍ਹਾਂ ਇਹ ਮੰਤਰ ਹੈ, ਇਹ ਜੀਵ ਨੂੰ ਆਪਣੇ ਦੇਸ਼ ਲੈ ਜਾਂਦਾ ਹੈ। ਜੋ ਭਜਨ ਬਾਣੀ ਪੜ੍ਹੇ ਕਰੇਗਾ ਤਿਸ ਕੋ ਅੰਤ ਸਮੇਂ ਸਹਾਇਤਾ ਕਰਦੀ ਹੈ। ਨਾਮ ਤਾਂ ਘਿਓ ਹੈ, ਬਾਣੀ ਖੰਡ ਹੈ, ਦੋਨੋ ਮਿਲਾ ਕੇ ਛਕੇ ਤਾਂ ਅੱਛੀ ਹੁੰਦੀ ਹੈ। ਦੀਨ ਦਿਆਲ ਜੀ ਬਚਨ ਗੀਤਾ, ਮੇਰਾ ਵੈਰ ਜੋ ਹੈ ਸੋ ਕੁਮੱਤੀ ਨਾਲ ਹੈ, ਜੋ ਕੁਮੱਤ ਕਰੇਗਾ ਸੋ ਮੈਥੋਂ ਦੂਰ ਹੋਵੇਗਾ। ਹੋਰ ਸਾਰੀ ਪ੍ਰਿਥਵੀ ਪਰ ਰਾਜੀ ਹਾਂ, ਪਰ ਜਿਹੜੇ ਪੁਰਖ ਪਾਪ ਕਰਦੇ ਹੈ ਔਰ ਹੋਰਨਾਂ ਨੂੰ ਪਾਪ ਬੰਨੇ ਲਾਉਂਦੇ ਹੈ, ਤਿੰਨਾਂ ਪੁਰਖਾਂ ਕੀ ਜੜ ਸੁੱਕ ਜਾਏਗੀ। ਪਾਪੀ ਜੀਵ ਸੇ ਭਲਾ ਨਹੀਂ ਹੁੰਦਾ ਹੈ, ਜੈਸੇ ਸੱਪ ਕੋ ਦੁੱਧ ਪਿਲਾਈਏ ਤਾਂ ਵੀ ਅੰਤ ਕੋ ਡੰਗ ਮਾਰਦਾ ਹੈ, ਤੈਸੇ ਪਾਪੀ ਪੁਰਖ ਨਾਲ ਭਲਾ ਕਰੀਏ ਅੱਗੇ ਸੇ ਬੁਰਿਆਈ ਕਰਦਾ ਹੈ। ਏਕ ਸਮੇਂ ਕੰਗਣਪੁਰ ਕੇ ਹਰਸਾ ਸਿੰਘ ਕੋ ਸੱਪ ਲੜਿਆ, ਲੱਲੀ ਪਾਠ ਕਰਦਾ ਸੀ, ਲੱਤ ਸੁੱਜ ਗਈ, ਬੜਾ ਦੁਖੀ ਹੋਇਆ। ਗੁਰੂ ਜੀ ਦਾ ਨਾਮ ਹੀ ਪੁਕਾਰਦਾ ਹੈ। ਰਾਤ ਕੋ ਦ੍ਰਿਸ਼ਟਾਨ ਮੇ ਦਰਸ਼ਨ ਹੋਇਆ, ਗੋਦ ਮੇ ਲੈ ਕੇ ਬਚਨ ਕੀਤਾ, ਤੂੰ ਗਮ ਨਾ ਕਰ, ਰਾਜੀ ਹੋ ਜਾਵੇਗਾ। ਨੇਤਰ ਖੁੱਲ ਗਏ, ਦੇਖੇ ਕੀ ਜੋ ਲੱਤ ਫਿਸ ਪਈ ਹੈ, ਤਤਕਾਲ ਆਰਾਮ ਹੋ ਗਿਆ। ਪੰਡਿਤ ਨਾਰਾਇਣ ਸਿੰਘ ਖੱਟੜੇ, ਜ਼ਿਲ੍ਹਾ ਲੁਧਿਆਣਾ, ਬਸੰਤ ਸਿੰਘ ਹੋਰਾਂ ਦਾ ਚਾਚਾ ਸੀ। ਜੇਕਰ ਕੋਈ ਵੀ ਗੱਲ ਹੋਵੇ ਤਾਂ ਉਸਨੇ ਕਹਿਣਾ ਤੁਹਾਡੇ ਚਰਨਾਂ ਦਾ ਵਿਛੋੜਾ ਪਵੇ, ਜਦ ਸਹੁੰ ਖਾਣੀ ਤਾਂ ਕਹਿਣਾ ਤੁਹਾਡੇ ਚਰਨਾਂ ਦਾ ਵਿਛੋੜਾ ਹੋਵੇ ਤੇ ਸਾਧ ਸੰਗਤ ਦਾ ਦਰਸ਼ਨ ਨਾ ਹੋਵੇ। 1926 ਦੀ ਮਾਘੀ ਸਮੇਂ ਇੱਕ ਕੁੜੀ ਕੱਢ ਕੇ ਸੋਥੇ ਬਿਠਾਏ ਦਿੱਤੀ ਸੀ ਉਸਨੇ। ਮੁਕਤਸਰੋਂ ਸੋਥੇ ਜਾਂ ਗਏ ਤਾਂ ਸ੍ਰੀ ਸਤਿਗੁਰੂ ਜੀ ਤਾਂ ਪੰਡਿਤ ਨੂੰ ਪੁੱਛਿਆ, ਤੈਂ ਬਿਠਾਈ ਹੈ ਫਲਾਣੇ ਸਿੰਘ ਕੀ ਕੁੜੀ ਫਲਾਣੇ ਸਿੰਘ ਕੇ ਘਰ? ਪੰਡਿਤ ਨੇ ਕਿਹਾ, ਜੀ ਮੈਨੂੰ ਜੇ ਖਬਰ ਹੋਵੇ ਤਾਂ ਮੈਨੂੰ ਤੁਹਾਡੇ ਚਰਨਾਂ ਦਾ ਵਿਛੋੜਾ ਹੋਵੇ। ਅੰਤਰਜਾਮੀ ਗੁਰੂ ਜੀ ਚੁੱਪ ਕਰ ਰਿਹਾ, ਪਰ ਸੰਗਤ ਕਹਿ ਕੇ ਝੂਠੀ ਸੁਗੰਧ ਖਾਧੀ ਸੂ। ਸੱਚੇ ਪਾਤਸ਼ਾਹ ਕਹਿਣਾ ਤੇ ਸਾਹਮਣੇ ਝੂਠ ਬੋਲਣਾ ਇਹ ਕਲਯੁਗ ਦਾ ਸੁਭਾਅ ਹੈ। ਰਾਮਦਾਸਪੁਰੇ ਤੋਂ ਲੱਲੀ ਸਤਿਗੁਰੂ ਜੀ ਗਏ ਹੋਏ ਥੇ। ਬੀਬੀ ਨੰਦਾ ਵੀ ਹੋਰ ਕੁੜੀਆਂ ਨਾਲ ਲੈ ਕੇ ਚੱਲੀ ਗੁਰੂ ਜੀ ਬੰਨੇ, ਮਗਰੋਂ ਪੰਡਿਤ ਨਿਕਲਿਆ। ਅੱਗੇ ਮਹਾਰਾਜ ਬੁੱਧ ਸਿੰਘ ਜੀ ਹਲ ਵਾਹੁੰਦੇ ਹੈ। ਦੇਖ ਕੇ ਪੰਡਿਤ ਨੂੰ ਮਹਾਰਾਜ ਜੀ ਦੇ ਮਨ ਵਿਚ ਫੁਰਨਾ ਹੋਇਆ, ਬੀਬੀਆਂ ਨਾਲ ਮਸ਼ਕਰੀਆਂ ਠੱਠਾ ਕਰਦਾ ਹੈ, ਇਹ ਤਾਂ ਕੁੱਟਣੇ ਕੀ ਲਾਇਕ ਹੈ। ਇਤਨਾ ਫਿਰਨਾ ਹੋਣੇ ਸੇ ਪ੍ਰੇਰਕ ਕਾ ਪ੍ਰੇਰਿਆ ਹੋਇਆ, ਲੱਖਾ ਸਿੰਘ ਆਏ ਹਾਜ਼ਰ ਹੋਇਆ, ਘੋੜੇ ਪਰ ਸਵਾਰ ਹੋਇਆ ਹੋਇਆ। ਮਹਾਰਾਜ ਜੀ ਬਚਨ ਕੀਤਾ, ਪੰਡਿਤ ਕੁੜੀਆਂ ਕੇ ਮਗਰ ਹੈ ਲਈ ਖਬਰ। ਘੋੜਾ ਭਜਾਇ ਕੇ ਲੱਖਾ ਸਿੰਘ ਜਾਇ ਮਿਲਿਆ, ਕੋਰੜਾ ਸੀ ਉਸਕੇ ਹੱਥ ਮੇ, ਪੰਡਿਤ ਕੇ ਪਿੰਡੇ ਪਰ ਬਹੁਤ ਕੋਰੜੇ ਮਾਰੇ। ਪੰਡਿਤ ਨੇ ਪਿੰਡਾ ਦਿਖਾਇਆ ਗੁਰੂ ਜੀ ਕੋ, ਲਾਸਾਂ ਉਭਰੀਆਂ ਹੋਈਆਂ ਦੇਖੀਆਂ। ਉਸਕਾ ਦਿਲ ਰੱਖਣ ਕੇ ਵਾਸਤੇ ਲੱਖਾ ਸਿੰਘ ਨੂੰ ਨਾਰਾਜ਼ ਹੋਏ। ਪੰਡਿਤ ਨਾਰਾਇਣ ਸਿੰਘ ਗੁਰੂ ਜੀ ਕੋ ਕਹਿਣ ਲੱਗਾ ਕਿ ਮੇਰੇ ਨਾਲ ਲੇਖਾ ਕਰ ਲੋ। ਗੁਰੂ ਜੀ ਬਚਨ ਕੀਤਾ, ਅਸੀਂ ਤਾਂ ਤੈਨੂੰ ਉਹ ਖਜ਼ਾਨਾ ਦਿੱਤਾ ਸੀ ਜਿਹੜਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤਾ ਸੀ, ਕਿ ਨਿਬੜ ਜਾਏ ਤਾਂ ਅੱਛੀ ਬਾਤ ਹੈ। ਚੌਥੇ ਦਿਨ ਚੜਾਈ ਕਰ ਗਿਆ। ਸ਼ਾਮ ਸਿੰਘ ਕੀਤੀ, ਜੀ ਮੇਰੇ ਤੇ ਵੀ ਨਹੀਂ ਸਹਾਰਿਆ ਜਾਂਦਾ ਹੈ, ਸਰੀਰ ਚੜਾਈ ਕਰ ਜਾਏ ਤਾਂ ਅੱਛੀ ਬਾਤ ਹੈ। ਬਚਨ ਹੋਇਆ, ਤੈਨੇ ਸੱਤ ਬਰੋ, ਅਸਾਂ ਜੀਆਂ ਕੀ ਮੱਤ ਥੋੜੀ ਹੈ। ਪਤਨੇ ਮੇ ਥਾਣੇਦਾਰ 15 ਖਾਇਆ ਤਾਂ ਥਾਣੇਦਾਰ ਕੋ ਬਾਲੀ ਕਾ ਰੂਪ ਦਿਖਾਇਆ ਥਾ। ਏਕ ਸਮੇਂ ਦੌਰੇ ਫਿਰਦਿਆਂ ਇਹ ਖੂਹ ਪਰ ਇਹ ਕਵੀਸਰ ਥਾ, ਆਏ ਕੇ ਕਵਿਤ ਸੁਣਾਇਆ, ਹੋਰ ਕਈ ਸੁਬਾਰਸੀ ਸੁਣੀ ਹੈ। ਰਾਮਦਾਸਪੁਰੇ ਮੇ ਬਾਢੀ ਸੁੱਤ ਹੋਇਆ ਹੈ। ਮਿਸਰ ਨੇ ਕਿਹਾ ਕਿ ਤੈਂ ਕਿੱਥੋਂ ਸੁਣਿਆ ਹੈ? ਉਸਨੇ ਕਿਹਾ ਕਿ ਸਾਡੇ ਘਰ ਇੱਕ ਪੋਥੀ ਆ, ਉਸਨੇ ਲਿਖਿਆ, ਲੰਮੀਆਂ ਭੁਜਾਵਾਂ ਸਰਬ ਅੰਗ ਸੂਖਮ ਤੇ ਪਤਲੇ ਹੋਣ। ਹੀਰੇ ਮਿਸਰ ਨੇ ਕਿਹਾ, ਸਤਿਗੁਰੂ ਜੀ ਸਾਡੇ ਪਿੰਡ ਹੈ। ਨੰਦੋ ਨੇ ਕਿਹਾ ਕਿ ਹੁਣ ਮੈਂ ਦਰਸ਼ਨ ਕਰਾਂਗੀ, ਤੈਥੋਂ ਸੁਣ ਕੇ ਪ੍ਰਤੀਤ ਬੱਝੀ ਹੈ। ਥੋੜੇ ਚਿਰ ਪਿੱਛੋਂ ਸਤਿਗੁਰੂ ਜੀ ਚੁੰਨੀ ਗਏ ਤਾਂ ਉਹ ਮਾਈ ਸੁਣ ਕੇ ਆਈ, ਸ੍ਰੀ ਸਤਿਗੁਰੂ ਜੀ ਦਾ ਦੀਦਾਰਾ ਕੀਤਾ ਭੇਟਾ ਧਰ ਕੇ। ਕਹਿਣ ਲੱਗੀ, ਜੀ ਮੈਂ ਹੀਰੇ ਮਿਸਰ ਦੀ ਸੁਣ ਕੇ ਆਈ ਹਾਂ ਕਿ ਅਸੀਂ ਇਸ਼ਨਾਨ ਕਰ। ਜਿਸ ਵਕਤ ਤੁਰਨ ਲੱਗੇ ਤਾਂ ਸਤਿਗੁਰੂ ਜੀ ਬਚਨ ਕੀਤਾ, ਸੁਲਤਾਨ ਕਾ ਥਾਣਾ ਚੁੱਕਿਆ ਹੈ, ਸਰਵਰ ਕੀ ਚੌਂਕੀ ਚੁੱਕੀ ਹੈ। ਜੰਗਲ ਮੇਂ ਜਾ ਕੇ ਗੁਰੂ ਜੀ ਬੈਠ ਰਹਿ, ਲੱਭਣ ਨਾ ਤਾਂ ਖੱਟੜਿਆਂ ਵਾਲਾ ਰਾਏ ਸਿੰਘ ਅਰਦਾਸਾ ਕਰਕੇ ਤੁਰਿਆ, ਜਿੱਥੇ ਸਤਿਗੁਰੂ ਹੈ ਉੱਥੇ ਦਰਸ਼ਨ ਕੀਤਾ। ਬਚਨ ਹੋਇਆ, ਜੋ ਅਨਮਤਾਂ ਵਾਲੇ ਹਨ ਸੋ ਮੇਰੇ ਉੱਤੇ ਚਿਪ ਚਿਪ ਕੇ ਆਉਂਦੇ ਹੈ, ਦਿਓਤੇ ਦੇਵੀਆਂ ਦੈਂਤ ਆਉਂਦੇ ਹੈ, ਪਰ ਝੂਠੇ ਹੋਏ ਹੋਏ ਹੈ। ਮੇਰੇ ਉੱਤੇ ਇਹਨਾਂ ਦਾ ਜ਼ੋਰ ਨਹੀਂ ਚੜਦਾ ਹੈ। ਮੈਂ ਖੌਸਲਾ ਫੜ ਕੇ ਆਇਆ ਹਾਂ। ਏਕ ਸਮੇਂ ਪੁੱਟੇ ਮੈਂ ਜਾਏ ਉਤਰੇ, ਸਿੰਘਾਂ ਨੇ ਆਣ ਫਤਿਹ ਗਜਾਈ, ਇਹ ਕੁਸੰਗੀ ਆਇਆ ਬੈਠਾ। ਗੁਰੂ ਜੀ ਬਚਨ ਕੀਤਾ, ਤੂੰ ਉੱਠ ਜਾ, ਅਸਾਂ ਇੱਕ ਬਚਨ ਕਰਨਾ ਹੈ। ਤੈ ਜਾਏ ਕੇ ਬਚਨ ਕੀ ਨਿੰਦਿਆ ਕਰਨੀ ਹੈ, ਤੇਰਾ ਭਲਾ ਨਾ ਹੋਊਗਾ। ਉਸਨੇ ਕਿਹਾ ਜੀ ਮੈਂ ਨਿੰਦਿਆ ਨਹੀਂ ਕਰਦਾ, ਮੈਂ ਤਾਂ ਜੀ ਦਰਸ਼ਨ ਕੋ ਆਇਆ ਹਾਂ। ਸ੍ਰੀ ਸਤਿਗੁਰੂ ਜੀ ਬਚਨ ਕੀਤਾ, ਅਸੀਂ ਤਾਂ ਜਲ ਰੂਪ, ਅਸੀਂ ਹਾਂ ਜਲ ਰੂਪ, ਫਰੰਗੀਆਂ ਘੜੇ ਤੇ ਰੂਸ ਹੈਨ ਕਣ ਰੂਪ, ਉਹ ਇਹਨਾਂ ਨੂੰ ਪਜਾਉਣਗੇ, ਫੇਰ ਸੋ ਹੋਣਗੇ। ਫੇਰ ਹਰਸਾਧ ਸਿੰਘ ਕੋ ਬਚਨ ਕੀਤਾ, ਤੂੰ ਨੌਰੰਗਾਬਾਦ ਵਾਲੇ ਵੀਰ ਸਿੰਘ ਪਾਸ ਰਹਿਆ ਹੋਇਆ ਹੈ, ਉਹ ਕੀ ਆਂਦਾ ਹੁੰਦਾ ਸੀ? ਹਰਸਾਧ ਸਿੰਘ ਨੇ ਅਰਜ ਕੀਤੀ, ਜੀ ਇਉਂ ਬਚਨ ਕਰਦੇ ਹੁੰਦੇ ਸਨ ਕਿ ਲਾਹੌਰ ਦਾ ਘਰ ਤਾਂ ਹੁਣ ਪੱਟਿਆ ਜਾਣਾ ਹੈ, ਫਰੰਗੀ ਆਊਗਾ, ਸਾਰੇ ਉਸ ਦਾ ਰਾਜ ਹੋਊਗਾ, ਫੇਰ ਮਹਾਰਾਜ ਜੀ ਸੰਤ ਖਾਲਸਾ ਪੈਦਾ ਕਰਨਗੇ, ਫਰੰਗੀ ਉਸ ਨੂੰ ਬਹੁਤ ਦੁੱਖ ਦੇਣਗੇ, ਫੇਰ ਕਾਬੁਲ ਕੀ ਧਰਤੀ ਤੇ ਤੁਰਕਾਨੀ ਫੌਜ ਆਵੇਗੀ, ਮਾਝੇ ਸਾਰੇ ਦੇ ਖੋਲੇ ਕਰ ਦੇਣਗੇ। ਦਿੱਲੀ ਪਹੁੰਚਣਾ ਹੈ ਉਹਨਾਂ ਨੇ, ਲੁਧਿਆਣੇ ਥੀ ਲੈ ਕੇ ਕਾਬਲ ਤੱਕ ਫੌਜ ਹੋਵੇਗੀ। ਸਮੁੰਦਰ ਕੀ ਉਛਾਲ ਵਾਂਗੂ ਫੌਜ ਕਾ ਪਰਾ ਹੋਊਗਾ, 60 ਕੋਸ ਚੌੜਾ ਹੋਊਗਾ, ਦਿੱਲੀ ਜਾਏ ਦਮ ਲੈਣਗੇ, ਚੁਫੇਰੇ ਕੀ ਫੌਜ ਆਏ ਇਕੱਠੀ ਹੋਵੇਗੀ, ਉਸ ਤੋਂ ਉਪਰੰਤ ਸੰਤ ਖਾਲਸੇ ਕਾ ਪ੍ਰਤਾਪ ਹੋਊਗਾ। ਸ੍ਰੀ ਸਤਿਗੁਰੂ ਜੀ ਬਚਨ ਕੀਤਾ, ਜੋ 500 ਦੂਣ ਕਹਾ ਹੈ ਸੋ ਵੀ ਇਹਨਾਂ ਨੂੰ ਕਹਾ ਹੈ, ਜਬ ਇਹ ਆਵਣਗੇ ਤਾਂ 500 ਹੋਸੀ। ਸਿੰਘਾਂ ਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਸੋ ਕਰੋ। ਬਚਨ ਕੀਤਾ, ਮੇਰਾ ਹੁਕਮ ਕਿਸੇ ਜੀਵ ਨੂੰ ਦੁੱਖ ਦੇਣ ਦਾ ਨਹੀਂ ਹੈ, ਥੋੜੇ ਹੀ ਦਿਨ ਹੈ ਦੁੱਖ, ਫੇਰ ਬੜੇ ਸੋ ਹੋਣਗੇ। ਏਕ ਸਮੇਂ ਡੱਲੇ ਗ੍ਰਾਮ ਮੇ ਗਏ, ਸਿੰਘਾਂ ਅਰਜ ਕੀਤੀ ਜੀ ਮੇਲੇ ਤਾਂ ਚੰਗੇ ਲੱਗਦੇ ਹੈ ਪਰ ਤੀਵੀਆਂ ਦਾ ਰੌਲਾ ਰਹਿੰਦਾ ਹੈ, ਇਹਦਾ ਕੋਈ ਬੰਦੋਬਸਤ ਚਾਹੀਏ। ਦੀਨ ਦਿਆਲ ਜੀ ਬਚਨ ਕੀਤਾ, ਅਸਾਂ ਤਾਂ ਚਲੇ ਜਾਣਾ ਹੈ, ਥੋੜੇ ਦਿਨਾਂ ਵਾਸਤੇ ਕਾਹਨੂੰ ਕਿਸੇ ਨੂੰ ਦੁੱਖ ਦੇਣਾ ਹੈ, ਆਪੇ ਹੀ ਟਿਕਟਕਾ ਹੋ ਜਾਏਗਾ। ਏਕ ਸਿੰਘਣੀ ਨੇ ਅਰਜ ਕੀਤੀ ਜੀ ਮੇਰੀ ਮਨਸਾ ਹੈ ਕਿ ਮੇਲਾ ਕਰਵਾਵਾਂ। ਬਚਨ ਕੀਤਾ, ਗਰੀਬ ਸਿੰਘ ਹੋਵੇ ਤਾਂ ਮੇਲੇ ਮੈਂ ਆਟਾ ਜਾਏ ਪਾਵੇ ਤਾਂ ਮੇਲੇ ਵਰਗਾ ਹੀ ਕੰਮ ਹੋ ਜਾਂਦਾ ਹੈ, ਕਿਧਰੇ ਮੇਲੇ ਜਾਈਏ ਤਾਂ 4-5 ਸਿਰ ਆਟਾ ਕੋਲ ਲੈ ਜਾਈਏ, ਲੰਗਰ ਮੈਂ ਪਾਏ ਦਈਏ ਤਾਂ ਉਹ ਵੀ ਮੇਲੇ ਵਰਗਾ ਕੰਮ ਹੋ ਜਾਂਦਾ ਹੈ। ਕਾਲੂ ਵਹਾਰ ਕੇ ਚੰਦਾ ਸਿੰਘ ਸਰਦਾਰ ਨੇ ਪੁੱਛਿਆ ਜੀ ਭਾਣਾ ਕਦ ਵਰਤੂਗਾ, ਨੌਕਰੀ ਫਰੰਗੀ ਕੀ ਕਰੀਏ? ਬਚਨ ਹੋਇਆ ਨੌਕਰੀ ਨਹੀਂ ਕਰਨੀ, ਰੂਸ ਜ਼ਰੂਰ ਆਵੇਗਾ, ਰੂਸਾਂ ਕਾ ਵੀ ਆਉਣਾ ਲਿਖਾ ਹੈ, ਮੇਰਾ ਵੀ ਆਉਣਾ ਲਿਖਾ ਹੈ, ਨੇਪਾਲੀ ਕੇ ਦੇਸ਼ ਜਾਣਾ ਲਿਖਾ ਹੈ। ਗੁਲਾਬ ਸਿੰਘ ਗੋਂਦਾ ਹੱਟੀ ਵਿੱਚ ਸੀ, ਉਸ ਕੁਝ ਪਦਾਰਥ ਕੱਢ ਲਿਆ। ਦੀਨ ਦਿਆਲ ਜੀ ਪੁੱਛਿਆ ਤਾਂ ਮੁੱਕਰ ਗਿਆ? ਹੁਕਮ ਹੋਇਆ ਪੁਸਤਕ ਚੁੱਕ। ਗੋਂਦੇ ਨੇ ਪੁਸਤਕ ਚੁੱਕ ਲਈ, ਕਹੇ ਜੀ ਮੈਂ ਨਹੀਂ ਕੱਢਿਆ ਪਦਾਰਥ। ਬਚਨ ਹੋਇਆ ਚਲਾ ਜਾ ਵਿੱਚੋਂ ਸੰਗਤ ਦਿਓ। ਫੇਰ ਸ਼ਹੀਦਾਂ ਨੂੰ ਹੁਕਮ ਦਿੱਤਾ ਤਾਂ ਹਿਰਦੇ ਨੂੰ ਅਗਨ ਲੱਗ ਉੱਠੀ ਕਿ ਮੈਂ ਜ਼ਰੂਰ ਝੂਠੀ ਸਹੁੰ ਖਾਧੀ ਹੈ ਸੱਚੇ ਗੁਰੂ ਕੋਲ। ਫੇਰ ਸਾਹਮਣੇ ਹੋਇਆ, ਬਚਨ ਕੀਤਾ ਸਤਿਗੁਰੂ ਜੀ ਤੇਜ਼ੀ ਮੈਂ ਹੋਏ ਕੇ ਕਹਿਣਾ ਗੁਰੂ ਤੇ ਜਾਣਨਾ ਜੀਆਂ ਜਿਤਨਾ ਵੀ ਨਾ, ਝੂਠੀਆਂ ਤਾਂ ਅਸਾਂ ਜੜਾਂ ਪੱਟਣੀਆਂ ਹੈ, ਝੂਠਾ ਮਨੁੱਖ ਸਾਨੂੰ ਨਹੀਂ ਅੱਛਾ ਲੱਗਦਾ ਹੈ, ਮੇਰੇ ਸਾਹਮਣੇ ਦੂਰ ਹੋ ਜਾਓ। ਗੁਲਾਬ ਸਿੰਘ ਬਾਬੇ ਜਵਾਹਰ ਸਿੰਘ ਕੀ ਸਰਨੀ ਜਾਏ ਪਿਆ ਕਿ ਮੈਨੂੰ ਬਖਸ਼ਾਵੋ। ਬਾਬੇ ਜਵਾਹਰ ਸਿੰਘ ਨੇ ਆਪਣੀ ਦਾੜੀ ਕੋ ਹੱਥਾਂ ਵਿਚ ਲੈ ਕੇ ਹੱਥ ਜੋੜੇ, ਅੰਤਰਜਾਮੀ ਗੁਰੂ ਜੀ ਅੱਗੇ ਅਰਜ ਕੀਤੀ। ਬਾਬੇ ਨੂੰ ਬਚਨ ਕੀਤਾ, ਬਾਬਾ ਤੇਰੀ ਦਇਆ ਨੇ ਪੱਟੇ ਹੈ, ਅਸੀਂ ਨਹੀਂ ਇਹ ਗੱਲ ਕਰਨੀ, ਇਹ ਤਾਂ ਸੱਚਾ ਹੈ, ਸੱਚੇ ਦਾ ਕੀ ਬਖਸ਼ਣਾ ਹੈ? ਬਾਬੇ ਕਿਹਾ ਜੀ ਸਰਾਸਰ ਝੂਠਾ ਹੈ, ਸੱਚੇ ਪਾਤਸ਼ਾਹ ਜੀ ਤੁਸੀਂ ਬਖਸ਼ ਵਾਸਤੇ ਚੋਲਾ ਧਾਰਿਆ ਹੈ, ਬਖਸ਼ੋ, ਜੀਵ ਸਦਾ ਹੀ ਭੁੱਲਣਹਾਰ ਹੈ। ਜੇ ਹੋ ਪੂਤ ਕਪੂਤ ਹੋ ਬਹੁਰ ਪਿਤਾ ਕੋ ਇਲਾਜ। ਗੁਰੂ ਜੀ ਬਚਨ ਕੀਤਾ, ਛੱਡਣਾ ਤੇ ਨਾ ਸੀ ਪਰ ਤੇਰੇ ਕਹਿ ਜਾਣ ਦਿੱਤਾ ਹੈ, ਜਾ ਬਖਸ਼ ਹੋਈ ਤਾਂ ਜਿਹੜੀ ਮਾਰ ਸ਼ਹੀਦਾਂ ਦੀ ਸੀ ਸੋ ਹਟ ਗਈ, ਜਿਹੜੀ ਅਗਨ ਲੱਗੀ ਹੋਈ ਸੀ ਸੋ ਠੰਡੀ ਹੋਈ, ਸੁਖੀ ਹੋਇਆ ਔਰ ਸਮਝਿਆ ਕਿ ਧੰਨ ਗੁਰੂ ਅੰਤਰਜਾਮੀ ਹੈ ਜਿਸ ਦਾ ਗੁਪਤ ਫੌਜਾਂ ਵੀ ਹੁਕਮ ਮੰਨਦੀਆਂ ਹਨ। ਮੈਂ ਝੂਠੀ ਸਹੁੰ ਖਾਧੀ ਜਿਸ ਕਰਕੇ ਸ਼ਹੀਦਾਂ ਨੇ ਪਕੜ ਕੇ ਮਾਰਿਆ, ਬੜਾ ਬਲੀ ਹੈ ਸਤਿਗੁਰੂ। ਬਾਬੇ ਸਾਹਿਬ ਸਿੰਘ ਨੇ ਅਰਜ ਕੀਤੀ ਜੀ ਲੋਕ ਹੀਰ ਰਾਂਝਾ ਬਹੁਤ ਪੜ੍ਹਦੇ ਸੁਣਦੇ ਹੈ। ਦੀਨਾ ਨਾਲ ਜੀ ਬਚਨ ਕੀਤਾ, ਉਹਨਾਂ ਕੀ ਸੱਚੀ ਆਸ਼ਕੀ ਸੀ, ਉਹਨਾਂ ਵਰਗਾ ਕਲੂ ਕਾਲ ਵਿੱਚ ਕੋਈ ਨਹੀਂ ਹੈ, ਪਰ ਤੁਸੀਂ ਬਾਣੀ ਹੀ ਪੜ੍ਹੋ। ਬਲਾਕਾ ਸਿੰਘ ਰਾਜੇ ਕਾ ਕੁਮਾਰ ਸੀ ਨੇ ਛੋਟੀ ਅਵਸਥਾ ਵਿਖੇ ਸੁਣਿਆ ਸੀ ਜੋ ਏਕ ਸਿੰਘ ਸਣੇ ਪਊਏ ਬਿਨਾਂ ਬੇੜੀ ਚਨਾਉ ਲੰਘ ਆਏ ਸੀ। ਇਹ ਬਾਤ ਯਾਦ ਰੱਖਦਾ ਸੀ। ਵੱਡਾ ਹੋ ਕੇ ਰਾਮਦਾਸਪੁਰੇ ਸਾਹਿਬ ਨੂੰ ਆਇਆ, ਸਤਿਗੁਰੂ ਜੀ ਕਾ ਦਰਸ਼ਨ ਕਰਕੇ ਬੈਠਾ, ਅਰਜ਼ ਕੀਤੀ ਕਿ ਤੁਸੀਂ ਸਣੇ ਪਊਏ ਬਿਨਾਂ ਬੇੜੀ ਦਰਿਆ ਲੰਘ ਆਏ ਇੱਥੇ। ਦੀਨਾ ਰਾਜ ਜੀ ਬਚਨ ਕੀਤਾ, ਮੈਂ ਨਹੀਂ, ਉਹ ਹੋਰ ਹੋਵੇਗਾ। ਸਿੰਘ ਨੇ ਕਿਹਾ ਕਿ ਤੁਹਾਡੇ ਬਿਨਾਂ ਕੌਣ ਲੰਘਣ ਵਾਲਾ ਹੈ। ਬਚਨ ਹੋਇਆ, ਨਾਮ ਜਪ ਕੇ ਭਾਵੇਂ ਕੋਈ ਲੰਘ ਜਾਵੇ। ਸੁਣ ਕੇ ਨਿਸ਼ਚਾ ਹੋਇਆ, ਜਿਸ ਦਾ ਬਚਨ ਸੁਣਿਆ ਸੀ ਉਸ ਨੂੰ ਪ੍ਰਤੱਖ ਦੇਖਿਆ ਹੈ। ਧੰਨ ਬਾਰਵੇਂ ਗੁਰੂ ਹੈ, ਕਲੂ ਕਾਲ ਵਿਖੇ ਜਾਹਰ ਕਲਾ ਪ੍ਰਗਟ ਹੋਈ ਹੈ। ਜੀਆਂ ਨੂੰ ਮਾਇਆ ਦਾ ਪਰਦਾ ਪਾ ਕੇ ਆਪਣਾ ਆਪ ਛੁਪਾਏ ਬੈਠੇ ਹੈ। ਇਹ ਤਾਂ ਆਪ ਅਵਿਨਾਸ਼ੀ ਠਾਕੁਰ ਹੈ। ਇਕ ਸਮੇਂ ਸਤਿਗੁਰੂ ਜੀ ਆਪਣੀ ਲੀਲਾ ਖੇਡਦੇ ਹੋਏ ਚਨਾਉ ਉੱਪਰ ਜਾਏ ਨਿਕਲੇ। ਅੱਗੇ ਮਲਾਹਾਂ ਨੇ ਬੇੜੀ ਛੱਡੀ ਹੋਈ ਸੀ। ਬਚਨ ਕੀਤਾ, ਬੇੜੀ ਮੋੜ ਕੇ ਮੈਨੂੰ ਵੀ ਚੜਾ ਲਵੋ। ਅੱਗੇ ਸੇ ਮਲਾਹ ਨੇ ਕਿਹਾ, ਅਸੀਂ ਤੇਰੀ ਖਾਤਰ ਬੇੜੀ ਖੜਾਏ ਛੱਡਣੀ ਹੈ, ਬਹੁਤ ਕਾਹਲੀ ਹੈ, ਤਾਂ ਪਾਣੀ ਦੇ ਉੱਤੋਂ ਦੀ ਲੰਘ ਆਓ। ਇਤਨੀ ਸੁਣਦੇ ਹੀ ਸਤਿਗੁਰੂ ਜੀ ਵਿੱਚ ਹੀ ਦਰਿਆਏ ਕੇ ਪਊਆਂ ਸਣੇ ਲੰਘ ਆਏ, ਜਿਸ ਤਰ੍ਹਾਂ ਧਰਤੀ ਤੇ ਚੱਲੀ ਦਾ ਹੈ। ਮਲਾਹ ਦੇਖ ਕੇ ਅਚਰਜ ਰਹਿ। ਅੱਗੇ ਵਜ਼ੀਰਾਬਾਦ ਮੇ ਇੱਕ ਬਾਗ ਸੀ, ਕੁੱਤਿਆਂ ਵਾਲਾ ਕਰਕੇ ਸੱਦਦੇ ਸਨ, ਉਸ ਮੇ ਜਾਇ ਵੜੇ। ਸਿਪਾਹੀ ਪੱਤਣ ਸੇ ਹੀ ਮਗਰ ਲੱਗੇ ਹੋਏ ਸੀ। ਉਹਨਾਂ ਨੇ ਹੁਲੀਆ ਲਿਖ ਲਿਆ ਸੀ, ਮਗਰ ਆਏ ਗੁਰੂ ਜੀ ਕੇ। ਗੁਰੂ ਜੀ ਉੱਥੇ ਹੀ ਗੁਪਤ ਹੋਏ ਗਏ। ਉਹਨਾਂ ਸਿਪਾਹੀਆਂ ਬਹੁਤ ਲੋਕਾਂ ਨਾਲ ਹੁਲੀਆ ਮਿਲਾਇਆ, ਕਿਤੇ ਨਾ ਮਿਲੇ। ਅੰਗਰੇਜ਼ਾਂ ਨੇ ਵੀ ਸਾਰੇ ਹੁਲੀਆ ਮਿਲਾਇਆ, ਕਿਤੇ ਨਾ ਮਿਲੇ। ਰਾਮਦਾਸਪੁਰੇ ਸਾਹਿਬ ਆਏ ਮਿਲਿਆ। ਸੁਣ ਕੇ ਫਰੰਗੀ ਨੇ ਜਾਣਿਆ ਜੋ ਜ਼ਰੂਰ ਕਰਾਮਾਤੀ ਹੈ, ਐਸੀ ਪਰਮੇਸ਼ਰ ਬਿਨਾਂ ਕੌਣ ਕਰ ਸਕਦਾ ਹੈ। ਬਿਨਾਂ ਬੇੜੀ ਦਰਿਆਓ ਲੰਘ ਜਾਣ ਕਾ ਚਰਚਾ ਆਮ ਲੋਕਾਂ ਵਿੱਚ ਫੈਲ ਗਿਆ। ਇਸੇ ਚਰਚਾ ਦੇ ਸਬੱਬ ਨਾਲ ਬਲਾਕਾ ਸਿੰਘ ਆਇਆ ਥਾ। ਜੈਸੇ ਸਤਿਗੁਰ ਉੜਪ ਬਿਨ ਭੈ ਚਨਾਉ ਪਾਰ, ਤੈਸੇ ਸੁਣ ਪੜ ਜਹ ਕਥਾ ਤਰੇ ਜਲਦ ਸੰਸਾਰ। ਏਕ ਨਿਰਮਲੇ ਨੇ ਭਜਨ ਲਿਆ। ਪ੍ਰਸ਼ਾਦ ਛਕਣ ਕੇ ਵਕਤ ਇੱਕ ਸਿੰਘ ਨੇ ਕੂਹਣੀ ਮਾਰੀ ਤੇ ਕਹਿਆ, ਉੱਤੇ ਨੂੰ ਚੜਿਆ ਆਉਂਦਾ ਹੈ। ਬਚਨ ਹੋਇਆ, ਕਿਉਂ ਮਾਰਿਆ ਹੈ? ਜੋ ਮੇਰਾ ਸਿੰਘ ਅੱਜ ਵੀ ਭਜਨ ਪੁੱਛੇਗਾ, ਉਹ ਜਿਹੜੇ 50 ਵਰਸ ਕੇ ਭਜਨ ਕਰਦੇ ਹੈ ਉਹਨਾਂ ਕੇ ਸਮਾਨ ਹੋਵੇਗਾ, ਘੱਟ ਨਹੀਂ ਜਾਣਨਾ। ਇੱਕ ਜਨਾਨਾ ਸਰੀਰ ਆਇਆ, 2 ਗਹਿਣੇ ਭੇਟਾ ਧਰੇ। ਦੀਨ ਦਿਆਲ ਜੀ ਉਸਕੇ ਗਹਿਣੇ ਮੋੜ ਦੀਏ। ਬਚਨ ਹੋਇਆ, ਕੱਲ ਨੂੰ ਕਹੇਗੀ ਮੈਂ ਗਹਿਣੇ ਰਾਮ ਸਿੰਘ ਨੂੰ ਦੇ ਆਈ ਹਾਂ, ਅੰਗਰੇਜ਼ ਫੜ ਕੇ ਲੈ ਜਾਣਗੇ ਤਾਂ ਕਿਹਨੂੰ ਪੁੱਛੇਗੀ। ਕੋਲੋਂ ਬ੍ਰਹਮਾ ਸਿੰਘ ਮਹੰਤ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਆਪ ਕੋ ਕੌਣ ਲੈਣ ਜਾਣ ਵਾਲਾ ਹੈ? ਬਚਨ ਕੀਤਾ, ਬਿੱਲੇ ਤਿਆਰ ਹਨ ਮੈਨੂੰ ਹੱਥ ਪਾਉਣ ਨੂੰ। ਇੱਕ ਸਿੰਘ ਨੇ 225 ਰੁਪਇਆ ਮੱਥਾ ਟੇਕਿਆ। ਬਚਨ ਹੋਇਆ, ਕੈਸਾ ਹੈ ਇਹ ਰੁਪਇਆ? ਕਿਹਾ ਕਿ ਜ਼ਮੀਨ ਵੇਚੀ ਹੈ। ਬਚਨ ਹੋਇਆ, ਕਿਉਂ ਵੇਚੀ ਹੈ? ਕਿਹਾ ਕਿ ਤੁਸੀਂ ਆਖਿਆ ਹੈ ਤਾਂ ਵੇਚੀ ਹੈ। ਬਚਨ ਹੋਇਆ ਕਿ ਮੈਂ ਨਹੀਂ ਤੈਨੂੰ ਕਿਹਾ। ਕਿਹਾ ਕਿ ਦ੍ਰਿਸ਼ਟਾਂਤ ਮੈਂ ਮੈਨੂੰ ਕਿਹਾ ਹੈ। ਚਰਨਾਂ ਨਾਲ ਸਾਰੇ ਰੁਪਈਏ ਦੂਰ ਮਾਰੇ। ਫੇਰ ਸਿੰਘ ਨੇ ਅੱਗੇ ਰੱਖ ਦਿੱਤੇ ਇਕੱਠੇ ਕਰਕੇ ਔਰ ਕਿਹਾ ਜੀ 50 ਰੁਪਈਏ ਰਹਿੰਦੇ ਸੀ, 100 ਵੀ ਲਿਆ ਦੇਵਾਂਗਾ। ਬਚਨ ਹੋਇਆ, ਜ਼ਮੀਨ ਵੇਚ ਕੇ ਕੀ ਕੰਮ ਕਰੇਗਾ? ਸਿੰਘ ਨੇ ਕਿਹਾ ਜੀ ਮੈਂ ਬਾਣ ਵੱਟ ਕੇ ਗੁਜ਼ਾਰਾ ਕਰ ਲਵਾਂਗਾ। ਸਤਿਗੁਰੂ ਜੀ ਰੁਪਈਏ ਮੋੜ ਦੀਏ। ਬਚਨ ਕੀਤਾ, ਧਰਤੀ ਸਾਰੀ ਸਫਾ ਹੋ ਜਾਵੇਗੀ, ਧਰਤੀ ਕੀ ਗਰਦ ਉੱਡ ਜਾਏਗੀ। ਸਵਾ ਸਵਾ ਹੱਥ ਦੇ ਜੋ ਬਾਂਸ ਸੁੱਟੇ ਜਾਣਗੇ ਤਾਂ ਤੂੜੀ ਹੋ ਜਾਵੇਗੀ, ਪਿੱਪਲਾਂ ਕੇ ਟੁੰਡ ਮੁੰਡ ਰਹਿ ਜਾਣਗੇ। ਗਿਆਨੀ ਸਿੰਘ ਨੇ ਪੁੱਛਿਆ ਜੀ ਰਾਮਸਰ ਕਾ ਕੀ ਮਹਾਤਮ ਹੈ? ਬਚਨ ਹੋਇਆ, ਇਹੋ ਵੱਡਾ ਤੀਰਥ ਹੈ, ਸਰਬ ਤੀਰਥਾਂ ਕਾ ਮਹਾਤਮ ਹੈ ਇਸ ਤੀਰਥ ਵਿਚ। ਇੱਕ ਦਿਨ ਹਰਨਾਮ ਸਿੰਘ ਘੋੜੀ ਮਾਰ ਤੇ 2 ਸਿੰਘ ਹੋਰ ਰਮਦਾਸੀਏ ਕੇ ਬਿਸਤਰੇ ਪਰ ਜਾ ਬੈਠੇ। ਸ੍ਰੀ ਸਤਿਗੁਰੂ ਜੀ ਦੇਖ ਕੇ ਹਰਨਾਮ ਸਿੰਘ ਨੂੰ ਕੁੱਟਿਆ ਤੇ ਬਚਨ ਕੀਤਾ, ਤੁਸੀਂ ਸੰਗਦੇ ਨਹੀਂ ਹੋ, ਧਰਮ ਵਿਗਾੜਦੇ ਹੋ। ਏਕ ਸਿੰਘ ਨੇ ਅਰਜ਼ ਕਰੀ ਜੀ ਜੀਆਂ ਕੇ ਹਿਰਦੇ ਸਾਫ਼ ਕਰੋ। ਬਚਨ ਹੋਇਆ, ਹੰਕਾਰ ਨਿਕਲ ਲੈਣ ਦਿਓ, ਜੀ ਨੂੰ ਕੁਝ ਪਤਾ ਨਹੀਂ ਲੱਗਦਾ ਹੈ। ਏਕ ਸਿੰਘ ਨੇ ਕਿਹਾ ਜੀ ਮੇਰੇ ਕੋਲੋਂ ਬੇਮਰਿਆਦਾ ਬੋਲਿਆ ਜਾਂਦਾ ਹੈ। ਬਚਨ ਹੋਇਆ, ਸਮਾਂ ਮਾੜਾ ਹੈ, ਲੰਡਿਆਂ ਚੱਕਿਆਂ ਕੀ ਸੇਵਾ ਹੁੰਦੀ ਹੈ, ਸਾਧਾਂ ਨੂੰ ਕੌਣ ਜਾਣਦਾ ਹੈ। ਪੁੱਛਿਆ ਜੇ ਕਿਸੇ ਵਾਰ ਖੁਸ਼ੀ ਵੀ ਹੁੰਦੇ ਹੋ ਵਚਨ ਕੀਤਾ ਸਤਿਗੁਰੂ ਜੀ ਜੋ ਰਜਾ ਤੇ ਰਾਜੀ ਰਹਿ ਤਿਸ ਪਰ ਮੈਂ ਰਾਜੀ ਹਾਂ। ਏਕ ਸਮੇਂ ਰਾਜਾ ਸਿੰਘ ਤਰਾਂਡੀ ਕਾ ਰਾਮਦਾਸਪੁਰੇ ਸਾਹਿਬ ਆਇਆ ਪ੍ਰਸ਼ਾਦੇ ਵਰਤਾਵਣ ਲਾਇਆ। ਏਕ ਸਿੰਘ ਸੱਤ ਪੰਗਤਾਂ ਨਾਲ ਛਕਦਿਆ ਰਿਹਾ। ਵਰਤਾਵੇ ਨੇ ਕਿਹਾ ਕਿ ਮੈਂ ਅਰਜ ਕਰਕੇ ਉਠਾਲ ਦਿੰਦਾ ਹਾਂ। ਅਰਜ ਕਰਨ ਆਇਆ ਅੰਤਰਜਾਮੀ ਜੀ ਉਸ ਨੂੰ ਆਉਂਦੇ ਨੂੰ ਦੇਖ ਕੇ ਵਚਨ ਕੀਤਾ ਕਿਹੋ ਜਿਹੇ ਆਉਂਦੇ ਹਨ ਸੱਤਾਂ ਜਨਮਾਂ ਦੇ ਭੁੱਖੇ, ਸੱਤ ਸੱਤ ਪੰਗਤਾਂ ਛਕਦੇ ਹਨ, ਗੁਰੂ ਜੀ ਦੇ ਘਰ ਭੁੱਖ ਲੈਂਦੀ ਹੈ। ਸੁਣਦੇ ਸਾਰ ਜਾ ਕੇ ਪ੍ਰਸ਼ਾਦੇ ਵਰਤਾਵਣ ਲੱਗਾ। ਕਹੇ ਹੇ ਪਰਮੇਸ਼ਰ ਤੇਰੀਆਂ ਤੂੰ ਹੀ ਜਾਣੇ। ਏਕ ਸਿੰਘ ਕੋ ਦਮਾ ਥਾ, ਦੀਨਾ ਰਾਜ ਜੀ ਵਚਨ ਕੀਤਾ ਖੰਡ ਫੱਕ ਤੇਰਾ ਦਮਾ ਹਟ ਜਾਏਗਾ। ਸੱਤ ਦਿਨ ਖੰਡ ਫੱਕਣੇ ਸੇ ਦਮਾ ਹਟ ਗਿਆ। ਧੰਨ ਗੁਰੂ ਹੈ ਜਿਨ੍ਹਾਂ ਦੇ ਬਚਨ ਨਾਲ ਅਸਾਧ ਰੋਗ ਹਟ ਜਾਂਦੇ ਹਨ। ਏਕ ਸਮੇਂ ਬਾਬੇ ਗੋਪਾਲ ਸਿੰਘ ਨੇ ਸੁਖੂ ਨੰਬਰਦਾਰ ਕੋ ਕੁੱਟਿਆ। ਉਸਨੇ ਆ ਕੇ ਅਰਜ ਕੀਤੀ ਜੀ ਮੈਨੂੰ ਮਾਰਿਆ ਹੈ। ਬਾਬੇ ਗੋਪਾਲ ਸਿੰਘ ਨੇ ਕਿਹਾ ਜੀ ਇਸਨੇ ਪਾਥੀਆਂ ਉੱਤੇ ਮੈਦਾਨ ਫਿਰਿਆ ਹੈ। ਦੀਨਾ ਨਾਥ ਜੀ ਵਚਨ ਕੀਤਾ ਬੜੀ ਮਾੜੀ ਕੀਤੀ, ਹੁਣ ਜਿਹੜੀ ਹੋਈ ਸੋ ਹੋਈ, ਫੇਰ ਨਹੀਂ ਮਾਰਨਾ ਨੰਬਰਦਾਰ ਨੂੰ। ਦੋ ਰੁਪਈਏ ਦਿੱਤੇ ਘਿਓ ਨੂੰ। ਵਚਨ ਕੀਤਾ ਭਾਵੇਂ ਘਿਓ ਲੈ ਕੇ ਖਾ ਲੈ ਤੇ ਭਾਵੇਂ ਅਰਜੀ ਪਾ ਲੈ ਜਾ ਕੇ। ਚੁੱਪ ਕੀਤਾ ਹੀ ਚਲਾ ਗਿਆ। ਸੁੱਖੂ ਨੰਬਰਦਾਰ ਮੁਕਬਰ ਤੇ ਸਫੈਦ ਪੋਸ਼ ਸੀ। ਏਕ ਸਿੰਘ ਕੋ ਫੋੜਾ ਸੀ। ਵਚਨ ਹੋਇਆ ਇਹ ਤਾਂ ਗੰਭੀਰ ਹੈ, ਸਿੰਘ ਨੇ ਜਾਣਿਆ ਸਗੋਂ ਕਰੜਾਈ ਹੋਈ ਹੈ। ਘਰ ਜਾ ਕੇ ਫੋੜਾ ਤਾਂ ਰਾਜੀ ਹੋਇਆ, ਗੰਭੀਰ ਪਿੰਨੀ ਭਰ ਨਿਕਲ ਆਇਆ। ਫੇਰ ਆਏ ਦਰਸ਼ਨ ਕੀਤਾ, ਸਿੰਘਾਂ ਨੇ ਅਰਜ ਕੀਤੀ ਜੀ ਇਸ ਸਿੰਘ ਨੂੰ ਬਖਸ਼ੋ। ਦੀਨ ਦਿਆਲ ਜੀ ਵਚਨ ਕੀਤਾ ਤੈਨੂੰ ਦੁੱਖ ਪੀੜ ਤਾਂ ਨਹੀਂ ਹੈ, ਜਿਹੜਾ ਕਰਮ ਹੋਰ ਜਨਮ ਧਾਰ ਕੇ ਕਰਨਾ ਹੋਵੇ ਸੋ ਇਸੇ ਜਨਮ ਵਿਚ ਭੋਗਿਆ ਜਾਵੇ ਤਾਂ ਅੱਛਾ ਹੈ। ਗੰਭੀਰ 20 ਵਰਸ ਰਿਹਾ, ਦੁੱਖ ਦਰਦ ਬਹੁਤ ਹੋਇਆ, ਹੱਡੀ ਨੰਗੀ ਹੋਈ, ਉਸੀ ਦੁੱਖ ਨਾਲ ਚੜਾਈ ਕਰ ਗਿਆ। ਏਕ ਸਿੰਘ ਮਾਲਵੇ ਸੇ ਤੁਰਿਆ, ਏਕ ਉਦਾਸੀ ਸਾਧੂ ਸੀ ਸਰਨਦਾਸ ਸੈਦੋ ਮੇ। ਉਸਨੇ ਸਿੰਘ ਨੂੰ ਕਿਹਾ ਮੇਰਾ ਸੁਨੇਹਾ ਦੇਣਾ ਸਤਿਗੁਰੂ ਜੀ ਕੋ, ਡੇਰਾ ਵੀ ਚੰਗਾ ਹੈ, ਬੰਦਗੀ ਵੀ ਬੜੀ ਹੁੰਦੀ ਹੈ, ਲੰਗਰ ਵੀ ਜਾਰੀ ਹੈ, ਜੋ ਜਨਾਨੀਆਂ ਹਨ ਇਹ ਨਾ ਚਾਹੀਏ, ਜਨਾਨੀਆਂ ਖਰਾਬ ਕਰ ਦਿੰਦੀਆਂ ਹਨ। ਜਾਂ ਸਿੰਘ ਆਇਆ ਤਾਂ ਅੰਤਰਜਾਮੀ ਜੀ ਵਚਨ ਕੀਤਾ ਜਿਹੜਾ ਸੁਨੇਹਾ ਸਾਧ ਨੇ ਦਿਆ ਹੈ ਸੋ ਕਿਵੇਂ ਹੈ। ਉਸਨੇ ਕਿਹਾ ਜੀ ਆਪ ਸਭ ਘੱਟ ਕੇ ਜਾਣਨ ਹਾਰੇ ਹੋ, ਮੈਂ ਕੀ ਕਹਿਣਾ ਹੈ। ਵਚਨ ਹੋਇਆ ਜਿਵੇਂ ਸਾਧ ਨੇ ਕਹੀ ਹੈ ਤਿਵੇਂ ਹੀ ਕਹਿ ਦਿਓ। ਸਾਰਾ ਬਰਤੰਤ ਸੁਣਾਇਆ। ਵਚਨ ਹੋਇਆ ਸਾਡਾ ਸੁਨੇਹਾ ਕਹਿ ਦਈ ਕਿ ਨੀਂਹ ਪਤਾਲੋਂ ਧਰ ਕੇ ਆਉਂਦੀ ਹੈ, ਕਿਸੇ ਰਾਜੇ ਫਰੰਗੀ ਦੇ ਹਟਾਉਣ ਵਾਲੀ ਨਹੀਂ। ਇਹ ਡੇਰਾ ਜੋ ਬਣਿਆ ਹੈ ਸੋ ਸਿੰਘਣੀਆਂ ਵਾਸਤੇ ਹੀ ਬਣਿਆ ਹੈ, ਜਿੱਥੇ ਸਿੰਘ ਰਹਿਣਗੇ ਉੱਥੇ ਸਿੰਘਣੀਆਂ ਵੀ ਰਹਿਣਗੀਆਂ। ਅਤਰ ਸਿੰਘ ਪਹਿਲੇ ਕਈ ਤੀਰਥਾਂ ਉੱਪਰ ਫਿਰ ਚੁੱਕਾ ਥਾ, ਸ਼ਾਂਤ ਨਾ ਆਈ। ਨੇਪਾਲ ਕੋ ਮੁਲਖ ਵੀ ਗਿਆ, ਨੇਪਾਲ ਕੇ ਮੁਲਖ ਵੀ ਗਿਆ। ਆਵਾਜ਼ਾਂ ਹੋਇਆ ਸੱਚੀਆਂ ਨੌਕਰੀਆਂ ਖੜੀਆਂ ਹੋਈਆਂ ਹਨ, ਤੂੰ ਮੁੜ ਜਾਓ। ਜਾਂ ਮੁੜ ਕੇ ਆਇਆ ਤਾਂ ਸ੍ਰੀ ਸਤਿਗੁਰੂ ਜੀ ਅਠੂਰ ਗਏ ਹੋਏ ਸੇ। ਅਤਰ ਸਿੰਘ ਨੇ ਦਰਸ਼ਨ ਕੀਤਾ, ਮੰਗ ਕੇ ਭਜਨ ਲੀਤਾ, ਪ੍ਰਤੀਤ ਆਈ ਆਕਾਸ਼ ਪਤਾਲ ਕਾ ਮਾਲਕ ਹੈ। ਫੇਰ ਸਮਝਿਆ ਜੋ ਅਸੀਂ ਐਵੇਂ ਹੀ ਫਿਰਦੇ ਰਹਿ, ਗੱਫਾ ਇੱਥੇ ਹੀ ਵਰਤਦਾ ਹੈ। ਫੇਰ ਸੇਵਾ ਟਹਿਲ ਕਰਨੇ ਲਗਾ। ਏਕ ਦਿਨ ਸ੍ਰੀ ਸਤਿਗੁਰੂ ਜੀ ਅਤਰ ਸਿੰਘ ਨੂੰ ਕਿਹਾ ਕਿ ਕੜਾਹ ਪ੍ਰਸ਼ਾਦ ਕਰਕੇ ਲੈ ਆਓ। ਉਸਨੇ ਕਿਹਾ ਕਿ ਮੈਨੂੰ ਕਰਨਾ ਨਹੀਂ ਆਉਂਦਾ ਹੈ। ਵਚਨ ਹੋਇਆ ਅੰਦਰੋਂ ਅਰਜ ਰੱਖੀ ਗੁਰੂ ਮੂਹਰੇ, ਜਾਂ ਚਾਸ ਪਾਈ ਤਾਂ ਨਰਮ ਹੋਇਆ। ਅਤਰ ਸਿੰਘ ਨੇ ਦਿਲ ਵਿਚ ਖੌਫ ਕੀਤਾ। ਏਤਨਵੇਂ ਬਦਲੀ ਹੋਈ, ਬਾਰਿਸ਼ ਹੋਈ ਤਾਂ ਕੜਾਹ ਪ੍ਰਸ਼ਾਦ ਠੰਡ ਨਾਲ ਸੂਤ ਹੋ ਗਿਆ। ਦੀਨ ਦਿਆਲ ਜੀ ਵਚਨ ਕੀਤਾ ਕੜਾਹ ਪ੍ਰਸ਼ਾਦ ਫੁੱਲਾਂ ਵਾਂਗੂ ਖਿੜਿਆ ਹੋਇਆ ਹੈ, ਕੈਸਾ ਸੁੰਦਰ ਬਣਿਆ ਹੈ। ਸਿੰਘਾਂ ਨੇ ਕਿਹਾ ਕਰਤਿਆ ਪੁਰਖਾ ਤੇਰੀਆਂ ਤੂੰ ਹੀ ਜਾਣੇ। ਸਤਿ ਸ੍ਰੀ ਅਕਾਲ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਮਨਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਧਾਰ ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋਹੀਐ ਪਰੋਏ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।